ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੋਂ ਗ੍ਰਸਥੀ ਸਨ ਤੇ ਸੁਲਤਾਨਪੁਰ ਨਵਾਬ ਦੇ ਮੋਦੀ ਸਨ। ਜਦੋਂ ਉਹਨਾਂ ਨੂੰ ਵਾਹਿਗੁਰੂ ਦੇ ਵੱਲੋਂ ਸੰਸਾਰ ਦੇ ਉਪਕਾਰ ਦੀ ਆਗਿਆ ਹੋਈ ਤਾਂ ਆਪ ਪਹਿਲੋਂ ਐਮਨਾਬਾਦ ਤਲਵੰਡੀ ਆਦਿ ਦੇ ਰਾਹੀਂ ਫਿਰਦੇ ਤੁਰਦੇ ਜਗਤ ਦੀ ਰੱਖਿਆ ਲਈ ਤੁਰ ਪਏ। ਸ਼ੁਭ ਮਤ ਦਿੰਦੇ ਵਾਹਿਗੁਰੂ ਦੇ ਰਸਤੇ ਲਾਉਂਦੇ ਆਪ ਇੱਕ ਸੇਧ ਬੰਨ ਕੇ ਮੁਲਤਾਨ ਵਾਲੇ ਪਾਸੇ ਤੁਰੇ। ਤੁਲੰਬੇ ਦੇ ਨੇੜੇ ਉਹ ਇੱਕ ਥਾਂ ਤੇ ਪਹੁੰਚੇ ਜਿੱਥੇ ਇੱਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ। ਹਿੰਦੂ ਉਸ ਨੂੰ ਸੱਜਣ ਸ਼ਾਹ ਬੁਲਾਉਂਦੇ ਸਨ ਤੇ ਮੁਸਲਮਾਨ ਸੱਜਣ ਸ਼ੇਖ। ਉਸ ਦਾ ਇੱਕ ਬਹੁਤ ਵੱਡਾ ਮਕਾਨ ਸੀ ਜਿਸ ਦੇ ਵਿਚਕਾਰ ਡਿਉੜੀ ਸੀ। ਇੱਕ ਪਾਸੇ ਮਸੀਤ ਤੇ ਦੂਜੇ ਪਾਸੇ ਮੰਦਰ ਹੈ ਸੀ। ਜਦੋਂ ਕੋਈ ਮੁਸਾਫਰ ਆ ਜਾਏ ਤਾਂ ਉਸ ਦੀ ਬੜੀ ਸੇਵਾ ਕਰਦਾ, ਆਪਣੇ ਕੋਲ ਰੱਖ ਲੈਂਦਾ। ਰਾਤ ਨੂੰ ਉਸ ਨੂੰ ਮਾਰ ਦੇਣਾ ਤੇ ਉਸ ਦਾ ਮਾਲ ਲੁੱਟ ਲੈਣਾ ਤੇ ਮਾਰ ਕੇ ਗੁਪਤ ਭੋਰਿਆਂ ਵਿੱਚ ਬਣਾਏ ਖੂਹਾਂ ਵਿੱਚ ਲਾਸ਼ਾਂ ਗੁੰਮ ਕਰ ਦੇਣੀਆਂ। ਇਸ ਨੇ ਐਸੇ ਕਈ ਤਰ੍ਹਾਂ ਦੇ ਭੇਦ ਬਣਾਏ ਹੋਏ ਸਨ ਕਿ ਸਾਰੇ ਮਾੜੇ ਕੰਮ ਕਰ ਲੈਂਦਾ ਪਰ ਕਿਸੇ ਨੂੰ ਪਤਾ ਨਾ ਲੱਗਦਾ। ਦਰਅਸਲ ਐਸੇ ਲੋਕ ਹਾਕਮਾਂ ਜਾਂ ਪੁਲਿਸ ਨਾਲ ਵੀ ਮੇਲ ਮਿਲਾਪ ਰੱਖਦੇ ਨੇ ਤੇ ਆਪਣੀ ਮਾੜੀ ਖੱਟੀ ਦਾ ਹਿੱਸਾ ਦਿੰਦੇ ਰਹਿੰਦੇ ਨੇ ਤਾਂ ਕਿ ਜਿਸ ਨੂੰ ਨਿਕਲੇ ਵੀ ਤਾਂ ਫੜੇ ਨਾ ਜਾਣ। ਇਸ ਪਾਪੀ ਅਤੇ ਇਸ ਦੇ ਪਾਪਾਂ ਦੀ ਗੁਰੂ ਬਾਬੇ ਨੂੰ ਸੋਝੀ ਸੀ, ਇਸ ਲਈ ਉਹਨਾਂ ਨੇ ਜਗਤ ਉਧਾਰ ਦੇ ਕੰਮ ਵਿੱਚ ਆਪਣਾ ਪਹਿਲਾ ਕੰਮ ਹੀ ਇਹ ਚਿਤਵਿਆ ਕਿ ਜੇ ਇਹ ਇੱਕ ਆਦਮੀ ਸੋਧਿਆ ਜਾਏ ਤਾਂ ਅਨੇਕਾਂ ਦੇ ਖੂਨ ਬਚ ਜਾਣ ਤੇ ਅਨੇਕਾਂ ਦਾ ਭਲਾ ਹੋ ਜਾਏ। ਸੋ ਆਪ ਮੁਸਾਫ਼ਰ ਤੇ ਸਨ ਹੀ, ਮੁਸਾਫ਼ਰਾਂ ਵਾਂਗ ਉਸ ਦੇ ਘਰ ਜਾ ਉਤਰੇ। ਚਿਹਰੇ ਦਾ ਜਲਾਲ ਵੇਖ ਕੇ ਉਸਨੇ ਜਾਤਾ ਕਿ ਕੋਈ ਬਹੁਤ ਵੱਡੀ ਅਮੀਰ ਸਾਮੀ ਆਈ ਹੈ। ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸੀ। ਸੱਜਣ ਨੇ ਬੜੀ ਖਾਤਰ ਕੀਤੀ, ਆਪਣੇ ਸਾਰੇ ਅਮਲੇ ਫੈਲੇ ਨੂੰ ਤਿਆਰ ਕੀਤਾ ਬਈ ਅੱਜ ਰਾਤ ਇਹਨਾਂ ਨੂੰ ਮਾਰ ਕੇ ਲੁੱਟਣਾ ਤੇ ਬਹੁਤ ਪਦਾਰਥ ਹੱਥ ਲੱਗਣਾ। ਪਰ ਗੁਰੂ ਜੀ ਸੌਣ ਨਾ ਤੇ ਉਹ ਕਾਹਲੀ ਕਰੇ ਬਈ ਕਿਵੇਂ ਸੌ ਜਾਣ ਤੇ ਮੈਂ ਮਾਰ ਦਿਆਂ। ਕਿੰਨੀਆਂ ਸਾਰੀਆਂ ਗੱਲਾਂ ਬਾਤਾਂ ਉਸਨੇ ਕੀਤੀਆਂ। ਅਖੀਰ ਜਦੋਂ ਰਾਤ ਬਹੁਤ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ, ਭਾਈ ਇੱਕ ਸ਼ਬਦ ਖੁਦਾ ਦਾ ਕੀਰਤਨ ਕਰ ਲਈਏ ਫਿਰ ਸਵਾਂਗੇ। ਸੋ ਮਰਦਾਨੇ ਨੇ ਰਬਾਬ ਵਜਾਇਆ ਤਾਂ ਗੁਰੂ ਜੀ ਨੇ ਆਪਣੇ ਡਾਢੇ ਮਿੱਠੇ ਤੇ ਸੁਰੀਲੇ ਗਲੇ ਤੋਂ ਇਹ ਸ਼ਬਦ ਗਾਇਆ, ਸੂਹੀ ਮਹਿਲਾ ਪਹਿਲਾ ਘਰ ਛੇਵਾਂ। ਉੱਜਲ ਕਹਿਹਾਂ ਚਿਲਕਣਾ ਗੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ ਰਹਾਓ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਹਾਂ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ, ਅੰਧਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਾਂ ਚੜ ਲੰਘਾਂ ਕਿੱਤ, ਚਾਕਰੀਆਂ ਚੰਗਾਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ। ਸੱਜਣ ਨੇ ਇਹ ਸ਼ਬਦ ਸੁਣਿਆ, ਸਤਿਗੁਰੂ ਜੀ ਨੇ ਪੜਿਆ, ਦਿਲ ਦੇ ਡੂੰਘੇ ਭਾਵ ਨਾਲ ਕਿ ਇਸ ਸੱਜਣ ਉੱਤੇ ਅਸਰ ਪਵੇ। ਇਕਾਂਤ ਦਾ ਵੇਲਾ ਸੀ ਤੇ ਆਤਮ ਪ੍ਰਭਾਵ ਉਸ ਸੂਰਮੇ ਗੁਰੂ ਦਾ ਸੀ। ਸੱਜਣ ਤੇ ਅਸਰ ਹੋ ਗਿਆ ਤੇ ਉਸ ਨੂੰ ਆਪਣੇ ਕੀਤੇ ਸਾਰੇ ਕਰਮ ਪਾਪ ਹੋ ਦਿਸੇ। ਸ਼ਰਮ ਆਈ ਜਦੋਂ ਪੈਰਾਂ ਤੇ ਟੱਠਾ ਅਤੇ ਪੁਕਾਰ ਕੇ ਆਖਣ ਲੱਗਾ, ਜੀ ਮੇਰੇ ਗੁਣਾ ਬਖਸ਼ ਦਿਓ। ਤਦ ਗੁਰੂ ਜੀ ਨੇ ਆਖਿਆ, ਸ਼ੇਖ ਸੱਜਣਾ, ਖੁਦਾ ਦੀ ਦਰਗਾਹ ਵਿੱਚ ਨਾ ਦੋ ਗੱਲਾਂ ਨਾਲ ਗੁਨਾ ਮੁਆਫ ਹੁੰਦੇ ਨੇ। ਸੱਜੇ ਨੇ ਕਿਹਾ, ਜੀ ਦੱਸੋ ਮੇਰੇ ਤੇ ਫਜ਼ਲ ਭਾਵ ਕਿਰਪਾ ਕਿਵੇਂ ਹੋਵੇ? ਗੁਰੂ ਜੀ ਨੇ ਕਿਹਾ, ਇੱਕ ਤਾਂ ਸੱਚ ਬੋਲ, ਦੱਸ ਕੀ ਕੁਝ ਕਰਦਾ ਰਿਹਾ, ਤੇ ਦੂਸਰਾ ਜੋ ਕੁਝ ਪਾਪਾਂ ਨਾਲ ਕਮਾਇਆ ਹੀ ਉਹ ਨੇਕੀ ਦੇ ਰਸਤੇ ਗਰੀਬਾਂ ਦੀ ਭਲਾਈ ਵਾਸਤੇ ਸਾਰਾ ਖਰਚ ਕਰ, ਜਿਨ੍ਹਾਂ ਦਾ ਲੁੱਟਿਆ ਹੀ ਉਹਨਾਂ ਨੂੰ ਵਾਪਸ ਕਰ। ਉਸ ਪਾਪੀ ਨੇ ਸਾਰੇ ਪਾਪਾਂ ਦਾ ਇਕਰਾਰ ਕੀਤਾ। ਅਗਲੇ ਦਿਨ ਉਸਨੇ ਸਾਰਾ ਮਾਲ ਧਨ ਵਾਪਸ ਭਿਜਵਾ ਦਿੱਤਾ, ਜਿਨ੍ਹਾਂ ਜਿਨ੍ਹਾਂ ਦਾ ਪਤਾ ਸੀ ਵਾਪਸ ਦੇ ਦਿੱਤਾ, ਬਾਕੀ ਸਾਰਾ ਮਾਲ ਧਨ ਭਲੇ ਪਾਸੇ ਲਾ ਦਿੱਤਾ। ਉਹ ਜਿਹੜਾ ਪਾਪਾਂ ਵਾਲਾ ਘਰ ਸੀ ਨਾ, ਸਾਰਾ ਢਾ ਕੇ ਧਰਮਸ਼ਾਲਾ ਬਣਾ ਦਿੱਤੀ। ਇਹ ਪਹਿਲੀ ਧਰਮਸ਼ਾਲਾ ਸੀ ਜੋ ਗੁਰੂ ਬਾਬੇ ਨੇ ਬਣਵਾਈ। ਸੱਜਣ ਇਸ ਧਰਮਸ਼ਾਲਾ ਦਾ ਸੇਵਕ ਹੋਇਆ, ਨਾਮ ਜਪੇ, ਕੀਰਤਨ ਕਰੇ, ਪਾਪਾਂ ਦੀ ਮੈਲ ਮਨ ਤੋਂ ਧੋਵੇ ਤੇ ਆਏ ਗਏ ਦੁਖੀ ਦਰਦਵੰਦ ਲੋਕਾਂ ਦੀ ਸੇਵਾ ਕਰੇ। ਹੁਣ ਅੰਨ ਪਾਣੀ ਧਰਮ ਦੀ ਕਮਾਈ ਨਾਲ ਸੇਵਾ ਵਿੱਚ ਲਾਵੇ। ਬੰਗਾਲੀ ਸੰਤ ਆਖਣ ਲੱਗੇ, ਵਾਹ ਵਾਹ, ਠੀਕ ਹੈ ਜੋ ਤੁਸਾਂ ਕਿਹਾ। ਜੇ ਗੁਰੂ ਜੀ ਆਪਣੇ ਆਨੰਦ ਵਿੱਚ ਬੈਠੇ ਰਹਿੰਦੇ ਤਾਂ ਇਸ ਪਾਪਾਂ ਦੇ ਕਿਲੇ ਨੂੰ ਕੌਣ ਤੋੜਦਾ? ਕਿੰਨਾ ਪਾਰਉਪਕਾਰ ਕੀਤਾ ਨੇ, ਸ੍ਰਿਸ਼ਟੀ ਦੇ ਵੈਰੀ ਨੂੰ ਸ੍ਰਿਸ਼ਟੀ ਦਾ ਹੇਤੂ ਬਣਾ ਦਿੱਤਾ। ਪਰ ਜੀ ਇਸ ਵਿੱਚ ਉਪਦੇਸ਼ ਕੀ ਸੀ ਜੋ ਉਸ ਨੌਜਵਾਨ ਨੇ ਲਿਆ ਤੇ ਪਾਣੀ ਨੂੰ ਲਿਆ ਕੇ ਅੱਗ ਬੁਝਾ ਦਿੱਤੀ? ਸੰਤ ਜੀ ਕਹਿਣ ਲੱਗੇ ਕਿ ਉਪਦੇਸ਼ ਇਹ ਸੀ ਕਿ ਗੁਰੂ ਜੀ ਨੇ ਇੱਕ ਆਦਮੀ ਨੂੰ ਤਾਰਿਆ, ਪਰ ਇੱਕ ਦੇ ਤਾਰਨ ਨਾਲ ਇੱਕ ਨਹੀਂ ਬਚਿਆ, ਸਗੋਂ ਸੈਂਕੜੇ ਤੇ ਹਜ਼ਾਰਾਂ ਦਾ ਬਚਾਅ ਹੋ ਗਿਆ। ਤੇ ਸੈਂਕੜੇ ਇਸ ਤੋਂ ਅੱਗੋਂ ਉਸ ਦੇ ਇੱਕ ਦੇ ਹੱਥੋਂ ਸੁਖੀ ਹੋਏ। ਇਸੇ ਤਰ੍ਹਾਂ ਉਸਨੇ ਸੋਚਿਆ, ਬਈ ਜੇ ਇੱਕ ਇੱਕ ਡੋਲ ਪਾਉਣ ਨਾਲੋਂ ਉਹ ਇਹ ਕੰਮ ਕਰੇ ਕਿ ਨਿਮਾਣੇ ਜਾਂ ਯਤਨ ਨਾਲ ਬਹੁਤ ਪਾਣੀ ਆ ਜਾਏ ਤਾਂ ਸਾਰਿਆਂ ਦੀ ਸੇਵਾ ਜਿਹੜੀ ਉਹ ਸਫਲਤਾ ਤੱਕ ਪਹੁੰਚ ਜਾਏਗੀ ਤੇ ਅੱਗ ਬੁੱਝ ਜਾਏਗੀ। ਸੋ ਆਪਣੇ ਮਨ ਨੂੰ ਉਸ ਮਤ ਦੇ ਚਾਨਣੇ ਨਾਲ ਵਿਸ਼ਾਲਤਾ ਵਿੱਚ ਪਾਇਆ ਤੇ ਮਨ ਨੂੰ ਵਾਹਿਗੁਰੂ ਦੇ ਚਾਨਣ ਅੱਗੇ ਸੁੱਟਿਆ। ਅੰਦਰ ਬੈਠੇ ਅੰਤਰਯਾਮੀ ਨੇ ਉਸਨੂੰ ਵਿਸ਼ਾਲ ਬੁੱਧੀ ਦਿੱਤੀ। ਸੋ ਸੰਤ ਜੀ, ਸਾਈਂ ਦੀ ਰਾਖੀ ਹੇਠ ਵਾਹਿਗੁਰੂ ਦੇ ਪ੍ਰੇਮ ਵਿੱਚ ਗਿਆਨਵਾਨ ਹੋਇਆ ਮਨ ਹੀ ਪਰਉਪਕਾਰ ਦੀ ਵਿਸ਼ਾਲਤਾ ਤੇ ਦਰੁਸਤੀ ਵਾਲਾ ਬਣਦਾ ਹੈ। ਬੰਗਾਲੀ ਸੰਤ ਆਖਣ ਲੱਗੇ, ਅੱਛਾ ਜੀ, ਫਿਰ ਇਸ ਤੋਂ ਤਾਂ ਇਹ ਸਾਬਤ ਹੋਇਆ ਕਿ ਗੁਰੂ ਜੀ ਸਿਰਫ ਜੀਵਾਂ ਨੂੰ ਪਰਮਾਰਥ ਦਾ ਉਪਦੇਸ਼ ਹੀ ਨਹੀਂ ਸੁਣ ਦਿੰਦੇ, ਸਗੋਂ ਉਹ ਤਾਂ ਇਨਸਾਨ ਦੀ ਪੀੜ ਨਾਲ ਬਹੁਤ ਡੂੰਘੀ ਹਮਦਰਦੀ ਰੱਖਦੇ ਸਨ। ਸੰਤ ਬਿਮਲਾ ਸਿੰਘ ਜੀ ਕਹਿਣ ਲੱਗੇ, ਉਹਨਾਂ ਦੇ ਦਿਲ ਨੂੰ ਜਿੰਨੀ ਹਮਦਰਦੀ ਇਨਸਾਨ ਨਾਲ ਸੀ ਨਾ, ਉਹ ਇੰਨੀ ਉੱਚੀ ਸੀ ਕਿ ਕਈ ਨਹੀਂ ਜਾ ਸਕਦੀ। ਨਾ ਸਿਰਫ ਇਨਸਾਨ ਦਾ ਅਗਿਆਨ ਦੂਰ ਕਰਨ ਵਿੱਚ, ਨਾ ਕੇਵਲ ਵੱਡੀਆਂ ਮੁਸ਼ਕਲਾਂ ਦੇ ਹੱਲ ਕਰਨ ਵਿੱਚ, ਸਗੋਂ ਜ਼ਿੰਦਗੀ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਵੀ। ਹਾਲਾਂ ਉਹਨਾਂ ਦੀ ਉਮਰ ਛੋਟੀ ਸੀ ਕਿ ਭੁੱਖਿਆਂ ਤੇ ਦੁਖੀਆਂ ਨੂੰ ਦੇ ਕੇ ਖੁਸ਼ ਹੁੰਦੇ ਸਨ। ਇੱਕ ਵਾਰ ਪਿਤਾ ਨੇ ਕੁਝ ਰੁਪਈਏ ਦੇ ਕੇ ਸੌਦਾ ਖਰੀਦਣ ਲਈ ਘੱਲਿਆ। ਉਹਨਾਂ ਨੇ ਰਸਤੇ ਵਿੱਚ ਡਿੱਠਾ ਕਿ ਇੱਕ ਸਾਧੂਆਂ ਦੀ ਮੰਡਲੀ ਹੈ ਜੋ ਕਿੰਨੇ ਦਿਨਾਂ ਦੀ ਭੁੱਖੀ ਹੈ। ਆਪ ਨੇ ਉਹਨਾਂ ਰੁਪਈਆਂ ਦਾ ਦਰੁਸਤ ਵਰਤਾਓ ਉਹਨਾਂ ਲੋੜਵੰਦਾਂ ਦੀ ਪੀੜਾ ਹਰਨ ਵਿੱਚ ਸਮਝਿਆ ਤੇ ਉਹਨਾਂ ਨੂੰ ਖੁੱਲਾ ਭੋਜਨ ਲੈ ਕੇ ਦਿੱਤਾ। ਜਾਣਦੇ ਸਨ ਕਿ ਪਿਤਾ ਨਾਰਾਜ਼ ਹੋਣਗੇ, ਪਰ ਕਿਸੇ ਦੂਸਰੇ ਦੀ ਭੁੱਖ ਦੀ ਪੀੜ ਦੂਰ ਕਰਨ ਵਾਲੇ ਦਾਤੇ ਨੇ ਪਿਤਾ ਵੱਲੋਂ ਮਿਲੀ ਚੁਪੇੜਾਂ ਦੀ ਪੀੜ ਵੀ ਆਪਣੇ ਉੱਤੇ ਸਹਾਰ ਲਈ। ਛੋਟੀ ਛੋਟੀ ਪੀੜ ਵੀ ਪਛਾਣਦੇ ਤੇ ਹਮਦਰਦ ਹੋ ਜਾਂਦੇ ਸਨ। ਸੁਲਤਾਨਪੁਰ ਵਿੱਚ ਜਦੋਂ ਆਪ ਮੋਦੀਖਾਨੇ ਦਾ ਕੰਮ ਕਰਦੇ ਸਨ ਤਾਂ ਗਰੀਬ ਅਤਿਥੀ ਲੋੜਵੰਦ ਆਪ ਦੇ ਦਰ ਆਏ ਹੀ ਰਹਿੰਦੇ ਸਨ। ਆਪ ਆਪਣੀ ਕਮਾਈ ਲਗਭਗ ਸਾਰੀ ਉਹਨਾਂ ਦੀ ਪੀੜ ਦੂਰ ਕਰਨ ਤੇ ਲਾ ਦਿੰਦੇ। ਕਈ ਵਾਰ ਸ਼ਿਕਾਇਤਾਂ ਹੋਈਆਂ ਕਿ ਨਾਨਕ ਮੋਦੀਖਾਨਾ ਲੁਟਾ ਰਿਹਾ, ਪਰ ਜਦੋਂ ਕਦੇ ਹਿਸਾਬ ਹੋਇਆ ਤਾਂ ਇਹ ਹੀ ਨਿਕਲਿਆ ਕਿ ਗੁਰੂ ਨਾਨਕ ਰੱਬ ਦਾ ਮੋਦੀ ਆਪਣੀ ਕਮਾਈ ਤੇ ਭਾਵੇਂ ਲੁਟਾਵੇ ਪਰ ਨਵਾਬ ਦਾ ਮੋਦੀਖਾਨਾ ਨਹੀਂ ਲੁਟਾਉਂਦਾ। ਇੱਥੋਂ ਤੱਕ ਆਪ ਦਾ ਇਨਸਾਨੀ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਨਾਲ ਪਿਆਰ ਸੀ ਕਿ ਇੱਕ ਵਾਰ ਇੱਕ ਆਦਮੀ ਦੀ ਧੀ ਦਾ ਵਿਆਹ ਸੀ ਤੇ ਉਹ ਕੰਗਾਲ ਸੀ। ਉਹਨਾਂ ਨੇ ਆਪਣੇ ਸਿੱਖ ਭਾਈ ਭਗੀਰਥ ਨੂੰ ਲਾਹੌਰ ਭੇਜ ਕੇ ਚੂੜਾ ਆਦਿਕ ਵਿਆਹ ਦਾ ਸਾਰਾ ਸਮਾਨ ਵੇਲੇ ਸਿਰ ਮੰਗਵਾ ਕੇ ਕਾਰਜ ਕਰ ਦਿੱਤਾ। ਤੁਸੀਂ ਕਹਿੰਦੇ ਸਾਓ ਕਿ ਨਿੱਕੀਆਂ ਨਿੱਕੀਆਂ ਇਨਸਾਨੀ ਪੀੜਾਂ ਵਿੱਚ ਵੀ ਦਰਦ ਵੰਡ ਦੇ ਸਨ ਕਿ ਨਹੀਂ? ਸੰਤ ਜੀ, ਉਹ ਤਾਂ ਇਨਸਾਨਾਂ ਦੇ ਦਰਦ ਨਾਲ ਆਪ ਦਰਦਵੰਦ ਹੋ ਜਾਂਦੇ ਸਨ। ਇਹ ਗੱਲ ਉਹਨਾਂ ਨੂੰ ਸਾਰੀ ਦੁਨੀਆਂ ਵਿੱਚ ਲੈ ਤੁਰੀ। ਇੱਕ ਵਾਰ ਉਹ ਪਾਕਪਟਨ ਗਏ। ਇਧਰ ਇੱਕ ਕੋੜੀ ਫਕੀਰ ਸ਼ਹਿਰ ਬਾਹਰ ਰਹਿੰਦਾ ਸੀ, ਕੋਈ ਉਸਦੇ ਨੇੜੇ ਨਹੀਂ ਸੀ ਟੁੱਕਦਾ। ਇਕੱਲਾ ਸੀ, ਦੁਖੀ ਮਨ ਵਾਲਾ ਸੀ, ਕੋਈ ਬਾਤ ਪੁੱਛਣ ਵਾਲਾ ਉਸਦੇ ਕੋਲ ਨਹੀਂ ਸੀ। ਉਸਦੇ ਕੋਲ ਜਾ ਕੇ ਰਹੇ, ਨਫ਼ਰਤ ਨਹੀਂ ਕੀਤੀ। ਰਾਤ ਉਹਦੇ ਕੋਲ ਉਹਦੀ ਝੁੱਗੀ ਵਿੱਚ ਗੁਜ਼ਾਰੀ। ਉਸ ਨੂੰ ਸੱਤ ਉਪਦੇਸ਼ ਦਿੱਤਾ। ਆਪ ਆਤਮਿਕ ਸੱਤਿਆ ਵਿੱਚ ਬੜੇ ਪ੍ਰਬਲ ਸਨ, ਪਰ ਲੱਗਦੇ ਚਾਰੇ ਕਰਾ ਮਾਤ ਵਾਲੀ ਗੱਲ ਘੱਟ ਕਰਦੇ ਸਨ। ਪਰ ਉਸ ਕੋਹੜੀ ਦੀ ਪੀੜ ਉੱਤੇ ਤਰੁੱਠੇ ਉਸਦਾ ਕੋਹੜ ਦੂਰ ਕੀਤਾ। ਸਰੀਰ ਦਾ ਹੀ ਨਹੀਂ, ਮਨ ਦਾ ਵੀ ਰੋਗ ਦੂਰ ਕਰ ਦਿੱਤਾ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ, ਤਬ ਗੁਰੂ ਕੇ ਦਰਸ਼ਨ ਸਦਕਾ ਉਸਕਾ ਕੋਹੜ ਦੂਰ ਹੋਏ ਗਿਆ, ਦੇਹੀ ਹੱਛੀ ਹੋਈ, ਆਏ ਪੈਰੀ ਪਾਇਆ, ਨਾਉ ਤਰੀਕ ਹੋਇਆ, ਲੱਗਾ ਗੁਰੂ ਗੁਰੂ ਜਪਨ। ਅਰਥਾਤ ਗੁਰੂ ਜੀ ਨੇ ਦੇਹ ਅਰੋਗਤਾ ਦਾ ਦਾਨ ਬਖਸ਼ਿਆ ਤੇ ਨਾਲ ਹੀ ਉਸ ਨੂੰ ਉੱਚਾ ਜੀਵਨ ਬਖਸ਼ ਦਿੱਤਾ, ਤਾਂ ਕਿ ਉਹ ਕਿਤੇ ਰਾਜ਼ੀ ਹੋ ਕੇ ਮੁੜ ਵਿਕਾਰਾਂ ਵਿੱਚ ਨਾ ਪੈ ਜਾਏ, ਸਗੋਂ ਅੰਦਰੋਂ ਸੁਖੀ ਹੋ ਕੇ ਦੁਨੀਆਂ ਦੀ ਪੀੜ ਦੇ ਦੂਰ ਕਰਨ ਵਿੱਚ ਸੇਵਾ ਕਰ ਸਕੇ।